ਕਹਿੰਦੀ ਏ ਕਿ ਬਾਦਸ਼ਾਹ ਨੇ ਉਸ ਨੂੰ ਆਪਣਾ ਪੁੱਤਰ ਬਣਾ ਲਿਆ। ਰੱਬ ਉੱਤੇ ਵਿਸ਼ਵਾਸ ਰੱਖਣ ਵਾਲਿਆਂ ਦੇ ਬੇੜੇ ਪਾਰ ਹੋ ਜਾਂਦੇ। ਸੀਤਲ ਜੀ ਨੇ ਲਿਖਿਆ ਬੇਨਿਆਈ ਜਦੋਂ ਹੋ ਗਈ ਸਰਕਾਰ, ਕਹਿਣਾ ਹੋਰ ਕੀ ਜ਼ੁਲਮ ਦਾ ਸੀਤਲਾ। ਇਸ ਧਰਤੀ ਉੱਤੇ ਸਭ ਤੋਂ ਵੱਡਾ ਜ਼ੁਲਮ ਹਮੇਸ਼ਾ ਸਰਕਾਰ ਕਰਦੀ। ਵਿਅਕਤੀ ਕਰੇਗਾ ਇੱਕ ਦੋ ਬੰਦਿਆਂ ਨੂੰ ਕਤਲ ਕਰੇਗਾ, ਸਰਕਾਰ ਤਾਂ ਪੂਰਾ ਰਿਪੂਰ ਖਵਾ ਦਿੰਦੀ। ਅੱਜ ਕੱਲ੍ਹ ਦੀਆਂ ਰੇਡੀਓ ਦੀਆਂ ਖ਼ਬਰਾਂ ਉੱਤੇ ਤੁਸੀਂ ਇਜ਼ਰਾਈਲ ਵਿੱਚ, ਇਜ਼ਰਾਈਲ ਜੋ ਫਲਸਤੀਨੀਆਂ ਨਾਲ ਕਰ ਰਿਹਾ, ਜਿਵੇਂ ਕਈਆਂ ਮਹੀਨਿਆਂ ਤੋਂ ਉੱਥੇ ਉਹਦੇ ਸ਼ਹਿਰਾਂ ਉੱਤੇ ਬੰਬਾਰੀ ਹੋ ਰਹੀ, ਉਹਦੇ ਬਾਜ਼ਾਰਾਂ ਵਿੱਚ ਉਹਦੇ ਟੈਂਕ ਫਿਰ ਰਹੇ ਨੇ, ਨਿਹੱਤਿਆਂ ਨੂੰ ਫੜ ਫੜ ਕੇ ਗੋਲੀਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਸਰਕਾਰਾਂ ਕਰਦੀਆਂ। ਅਫਗਾਨਿਸਤਾਨ ਵਿੱਚ ਹੋਈ ਬੰਬਾਰੀ ਨੇ ਅਫਗਾਨਿਸਤਾਨ ਸਾਰਾ ਤਬਾਹ ਕਰਕੇ ਰੱਖ ਦਿੱਤਾ, ਇਹ ਕੰਮ ਸਰਕਾਰ ਕਰ ਸਕਦੀ। ਤੋ ਬੇਨਿਆਈ ਜਦੋਂ ਹੋ ਗਈ ਸਰਕਾਰ, ਉਹ ਸਿੰਘ ਕਤਲ ਹੁੰਦੇ ਰਹੇ, ਪੰਜਾਬ ਵਿੱਚ ਜ਼ੁਲਮ ਹੁੰਦਾ ਰਿਹਾ, ਸਰਕਾਰ ਕਰਦੀ ਨਹੀਂ, ਸਿੰਘ ਬਰਦਾਸ਼ਤ ਕਰਦੇ ਰਹੇ। 28 ਫਰਵਰੀ 1716 ਈਸਵੀ ਨੂੰ ਬਾਬਾ ਬੰਦਾ ਸਿੰਘ ਔਰ ਉਸਦੇ ਸ਼ਹੀਦ ਸਾਥੀ, ਜਿਨ੍ਹਾਂ ਦੇ ਸਿਰਾਂ ਦੇ ਗੱਡੇ 700 ਸਨ, 700 ਸਿਰਫ ਸਿੰਘਾਂ ਦੇ ਸੀਸ ਕੱਟ ਕੇ ਗੱਡੇ ਭਰ ਲੈ ਗਏ ਤੇ ਗਿਣਤੀ 700 ਹੈ। ਆਪਾਂ ਪੰਜਾਬ ਦੇ ਰਹਿਣ ਵਾਲੇ ਲੋਕ ਜ਼ਿਮੀਦਾਰੇ ਨਾਲ ਸਬੰਧਤ ਹਾਂ, ਸਾਡੇ ਗੱਡੇ ਸਾਡੇ ਸਾਹਮਣੇ ਨੇ, ਕਿੰਨੇ ਕੁ ਸਿਰ ਰੱਖੇ ਜਾ ਸਕਦੇ ਨੇ ਇੱਕ ਗੱਡੇ ਉੱਤੇ। 700 ਰਿਜ਼ਰਵ ਦੇ ਲਓ, ਪਤਾ ਲੱਗੇਗਾ ਕਿੰਨਾ ਕਤਲੇਆਮ ਹੋਇਆ। ਬਾਬਾ ਬੰਦਾ ਸਿੰਘ ਦੇ 700 ਜੀਵਨ ਦੇ ਸਾਥੀ ਸਨ, ਉਹਨਾਂ ਦੀ ਟੋਟਲ ਗਿਣਤੀ 734 ਸੀ। 34 ਜਰਨੈਲ ਸਨ, 700 ਸਿੰਘ ਸਨ, ਔਰ ਬਾਬਾ ਬੰਦਾ ਸਿੰਘ ਉਹਨਾਂ ਵਿੱਚ ਸ਼ਾਮਲ ਸੀ। 28 ਫਰਵਰੀ ਨੂੰ ਇਹ ਸਿੰਘਾਂ ਦਾ ਜਲੂਸ ਅਗਰਾਬਾਦ ਵਿੱਚ ਪਹੁੰਚਿਆ। ਇੱਥੇ ਗੱਲ ਹੋਰ ਕਹਿਣੀ ਚਾਹੁੰਦਾ ਨਿੱਕੀ ਜਿਹੀ, ਐਵੇਂ ਤੁਹਾਡੀ ਜਾਣਕਾਰੀ ਨਹੀਂ। ਅੱਜ ਕੱਲ੍ਹ ਸ਼ਹਿਰਾਂ ਵਿੱਚ ਰਿਵਾਜ ਹੈ ਵੀ ਉਹ ਜਲੂਸ ਤੋਂ ਬੜਾ ਚਿੜਦੇ ਨੇ। ਅਖੇ ਜੀ, ਜਲੂਸ ਨਾ ਆਖੋ, ਨਗਰ ਕੀਰਤਨ ਆਖੋ ਜਾਂ ਕੁਝ ਹੋਰ ਆਖੋ। ਹੁਣ ਕੋ ਫਾਰਸੀ ਪੜ੍ਹਿਆ ਹੋਵੇ, ਕੋ ਉਰਦੂ ਪੜ੍ਹਿਆ ਹੋਵੇ, ਤੁਹਾਨੂੰ ਅਰਥ ਦਾ ਪਤਾ ਲੱਗੇ ਵੀ ਜਲੂਸ ਕੋ ਮਾੜਾ ਸ਼ਬਦ ਹੈ। ਕਹਿੰਦੇ ਜੀ ਸਾਡੇ ਤੇ ਕਹਿੰਦੇ ਨੇ ਫਲਾਣੇ ਦਾ ਜਲੂਸ ਕੱਢ ਦਿੱਤਾ, ਤੇ ਮੈਂ ਕਿਹਾ ਤੁਸੀਂ ਤੇ ਵੀ ਕਹਿੰਦੇ ਹੋ ਫਲਾਣੇ ਦਾ ਕੀਰਤਨ ਸੋਲਾ ਪੜ੍ਹਦਾ, ਹੁਣ ਕੀਰਤਨ ਸੋਲਾ ਪੜ੍ਹ ਨੂੰ ਹਟ ਜਾਓ। ਸੋ ਸਿੰਘੋ, ਸ਼ਬਦ ਜਿਹੜਾ ਉਹਦੇ ਮੀਨਿੰਗਸ ਕੀ ਨੇ, ਉਹਦੇ ਅਰਥ ਕੀ ਨੇ, ਉਹਨੂੰ ਜਾਣੇ ਤੋਂ ਬਿਨਾਂ ਹੀ ਕਿਸੇ ਸ਼ਬਦ ਦਾ ਬੇੜਾ ਗਰਕ ਕਰ ਦੇਣਾ, ਇਹ ਡਿਕਸ਼ਨਰੀ ਚੋਂ ਕਰ ਦਿਓ ਜੀ, ਜਲੂਸ ਨਹੀਂ ਆਖਣਾ। ਕੁਦਰਤੀ ਮਤਾਂ ਮੈਂ ਉਰਦੂ ਵੀ ਪੜ੍ਹਿਆ, ਮੈਂ ਫਾਰਸੀ ਵੀ ਪੜ੍ਹੀ ਹੈ, ਮੈਂ ਹਿੰਦੀ ਵੀ ਪੜ੍ਹੀ ਹੈ, ਮੈਂ ਅੰਗਰੇਜ਼ੀ ਵੀ ਪੜ੍ਹੀ, ਤੇ ਜਲੂਸ ਦਾ ਅਰਥ ਹੈ ਬਾਦਸ਼ਾਹ ਦਾ ਸਾਲ। ਜਿਸ ਦਿਨ ਬਾਦਸ਼ਾਹ ਤਖ਼ਤ ਤੇ ਬਹਿੰਦਾ ਉਸ ਦਿਨ ਉਹਦਾ ਜਲੂਸ ਸ਼ੁਰੂ ਹੁੰਦਾ। ਜਲੂਸ ਦਾ ਪਹਿਲਾ ਸਾਲ, ਜਲੂਸ ਦਾ ਦੂਸਰਾ ਸਾਲ, ਜਲੂਸ ਦਾ ਤੀਸਰਾ ਸਾਲ। ਜਲੂਸ ਮੈਂ ਜਲਵਾਗਰ ਹੋਣਾ, ਆਪਣੀ ਸ਼ਾਨੋ ਸ਼ੌਕਤ ਵਿਖਾਉਣੀ, ਉਹਦਾ ਨਾਂ ਹੈ ਜਲੂਸ। ਜੇ ਜਲੂਸ ਇਹ ਤਾਂ ਨਹੀਂ ਵੀ ਸਿਰ ਖਿੰਡਿਆ ਹੋਵੇ ਬੰਦੇ ਦਾ, ਨੂੰ ਕੁੱਟ ਪੈਂਦੀ ਹੋਵੇ ਤਾਂ ਫਿਰ ਜਲੂਸ ਕੱਢਦਾ। ਇਹੋ ਜਿਹੇ ਅਨੇਕਾਂ ਸ਼ਬਦ ਨੇ ਜਿਹੜੇ ਅਸੀਂ ਵਰਤਦੇ ਹਾਂ ਤੇ ਜਿਨ੍ਹਾਂ ਦੀ ਅਸੀਂ ਡੂੰਘਾਈ ਚ ਜਾਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ। ਖੈਰ, ਮੇਰੇ ਮਜ਼ਮੂਨ ਨਾਲ ਇਹਦਾ ਕੋਈ ਵਾਸਤਾ ਨਹੀਂ, ਇਹ ਤਾਂ ਕੁਦਰਤੀ ਕਿ ਸੀਤਲ ਜੀ ਨੇ ਲਿਖਿਆ ਕੌਮ ਦੇ ਸ਼ਹੀਦਾਂ ਦਾ ਜਲੂਸ ਚਲਾ ਜਾ ਰਿਹਾ ਸੀ। ਮੈਂ ਕਿਹਾ ਕੋਈ ਇੱਥੋਂ ਉੱਠ ਕੇ ਨਾ ਮੈਨੂੰ ਮੁੜ ਕੇ ਘੇਰ ਲੈ ਵੀ ਜਲੂਸ ਕਿਉਂ ਆਖਿਆ ਤੂੰ, ਇਹ ਤਾਂ ਇਸ ਵਾਸਤੇ ਮੈਂ ਗੱਲ ਕਹੀ। ਤੋ ਮੈਂ ਜ਼ਿਕਰ ਕਰ ਰਿਹਾ ਸੀ 28 ਫਰਵਰੀ ਨੂੰ ਬਾਬਾ ਬੰਦਾ ਸਿੰਘ ਅਗਰਾਬਾਦ ਵਿੱਚ ਪਹੁੰਚੇ, ਦਿੱਲੀ ਦੇ ਨੇੜੇ ਇੱਕ ਛੋਟਾ ਜਿਹਾ ਟਾਊਨ ਚ। ਉਥੋਂ ਬਾਦਸ਼ਾਹ ਨੂੰ ਦੱਸਿਆ ਗਿਆ ਕਿ ਜਲੂਸ ਦਿੱਲੀ ਦੇ ਦਰਵਾਜ਼ੇ ਤੇ ਆ ਰਿਹਾ, ਹੁਣ ਕੀ ਕਰਨਾ। ਉਸਨੇ ਮਿਰਜ਼ਾ ਮੁਹੰਮਦ ਚੀਨ ਬਹਾਦਰ ਨੂੰ, ਅਮੀਨ ਖਾਨ ਨੂੰ, ਚੀਨ ਬਹਾਦਰ ਜਿਹੜਾ ਉਹਦਾ ਤੋਪਖਾਨੇ ਦਾ ਜਰਨੈਲ ਸੀ, ਉਹਨੂੰ ਭੇਜਿਆ ਕਿ ਕੱਲ ਨੂੰ ਕਿਲ੍ਹਾ ਮੁਬਾਰਕ ਦੇ ਸਾਹਮਣੇ ਬੰਦਾ ਸਿੰਘ ਔਰ ਉਹਦੇ ਸਾਥੀਆਂ ਦਾ ਜਿਹੜਾ ਜਲੂਸ ਹੈ ਇਸ ਤਰਤੀਬ ਨਾਲ ਲਿਆਉਣਾ। ਤਰਤੀਬ ਬਾਦਸ਼ਾਹ ਨੇ ਦਿੱਤੀ। ਅੱਗੇ ਅੱਗੇ ਢੋਲ ਵੱਜਦਾ ਜਾ ਰਿਹਾ ਸੀ, ਮਗਰਲੇ ਬੰਨੇ ਸੈਂਕੜੇ ਪੁਰਾਣੀ ਸਿਪਾਹੀ ਇੱਕ ਇੱਕ ਸੀਸ ਸਿੰਘ ਦਾ ਨੇਜ਼ੇ ਤੇ ਟੰਗ ਕੇ ਮੋਢੇ ਤੇ ਰੱਖ ਕੇ ਤੁਰੇ ਜਾ ਰਹੇ ਸੀ। ਉਹਦੇ ਪਿੱਛੇ ਜਾ ਰਿਹਾ ਸੀ 700 ਗੱਡਾ ਸਿੰਘਾਂ ਦੇ ਸਿਰਾਂ ਦਾ ਭਰਿਆ ਹੋਇਆ, ਮਗਰ ਊਠਾਂ ਉੱਤੇ ਗਧਿਆਂ ਉੱਤੇ ਜੂੜ ਜੂੜ ਕੇ ਬਿਠਾਏ ਹੋਏ ਸਿੰਘ ਜਿਹੜੇ ਸ਼ਬਦ ਪੜ੍ਹਦੇ ਜਾ ਰਹੇ ਸਨ। ਲੂਣ ਮੰਡੀ ਵਿੱਚ ਜਦੋਂ ਦਿੱਲੀ ਜਲੂਸ ਇਤਿਹਾਸਕਾਰ ਉਹ ਪਹੁੰਚਿਆ ਨੇੜੇ, ਉਸਨੇ ਇੱਕ ਸਿੰਘ ਨੂੰ ਵੇਖਿਆ ਜੋ ਸ਼ਬਦ ਪੜ੍ਹ ਰਹੇ ਸਨ। ਚਿਹਰੇ ਤੇ ਖੁਸ਼ੀ ਸੀ ਉਹਨਾਂ ਦੇ, ਅੱਖਾਂ ਦੀਆਂ ਉਹਨਾਂ ਵਿੱਚ ਵੀਰ ਰਸ ਸੀ, ਫਰੀਸੀ ਕਹਿੰਦੇ ਤੁਸੀਂ ਮਾਰੇ ਜਾਓਗੇ, ਕਹਿੰਦੇ ਹਾਂ ਅਸੀਂ ਜਾਣਦੇ ਹਾਂ। ਤੁਸੀਂ ਕਹਿੰਦੇ ਮਾਰੇ ਜਾਓਗੇ, ਤੁਸੀਂ ਜਾਣਦੇ ਹੋ ਤੇ ਫਿਰ ਵੀ ਤੁਸੀਂ ਖੁਸ਼ ਹੋ, ਕਹਿੰਦੇ ਹਾਂ। ਸਿੱਖ ਦਾ ਆਦਰਸ਼ ਹੈ ਅਣਖ ਦਾ ਜੀਵਨ ਤੇ ਮਰਦਾਂ ਦੀ ਮੌਤ। ਅਣਖ ਦਾ ਜੀਵਨ ਅਸਾਂ ਜੀ ਲਿਆ ਤੇ ਮਰਦਾਂ ਦੀ ਮੌਤ ਮਰਨ ਚੱਲੇ ਹਾਂ, ਰਮੀ ਕਾਦੀ। ਇਹ ਜੀਵਨ ਤਾਂ ਆਪਣੇ ਵੱਸ ਦੀ ਗੱਲ ਨਹੀਂ, ਮੌਤ ਵੀ ਆਪਣੇ ਵੱਸ ਦੀ ਗੱਲ ਨਹੀਂ, ਪਰ ਉਹਦੀ ਰਜ਼ਾ ਚ ਰਾਜ਼ੀ ਖੁਸ਼ ਹਾਂ। ਮਿਰਜ਼ਾ ਮੁਹੰਮਦ ਰੀਸੀ ਕਹਿੰਦਾ, ਮੈਂ ਉਹਨਾਂ ਦੇ ਚਿਹਰੇ ਤੇ ਕਿਸੇ ਇੱਕ ਸਿੱਖ ਦੇ ਵੀ ਮੱਥੇ ਤੇ ਤਿਉੜੀ ਪਈ ਹੋਈ, ਜਾਂ ਕਿਸੇ ਦੀਆਂ ਅੱਖਾਂ ਵਿਚ ਹੰਝੂ, ਜਾਂ ਕਿਸੇ ਦੀ ਜ਼ਬਾਨ ਉੱਤੇ ਤਰਸ, ਪਰ ਇਹ ਕੋਈ ਸ਼ਬਦ ਨਹੀਂ ਵੇਖੇ। ਉਹ ਆਪਣੇ ਗੁਰੂ ਦੀ ਬਾਣੀ, ਪੀਰ ਦੀ ਬਾਣੀ ਪੜ੍ਹਦੇ, ਸ਼ਬਦ ਪੜ੍ਹਦੇ ਹੋਏ ਜਾ ਰਹੇ। ਇਹ ਜਲੂਸ ਬਾਬਾ ਬੰਦਾ ਸਿੰਘ ਦਾ ਦਿੱਲੀ ਦੇ ਕਿਲ੍ਹਾ ਮੁਬਾਰਕ ਦੇ ਸਾਹਮਣੇ ਪਹੁੰਚਿਆ, ਬਾਦਸ਼ਾਹ ਫਰਕਸ਼ੀਰ ਵੇਖਣ ਵਾਸਤੇ ਆਇਆ, ਮੁਆਇਨਾ ਕੀਤਾ। ਉਹਨੇ ਹੁਣ ਇਸ ਜਲੂਸ ਨੂੰ ਇਸ ਸਿੰਘਾਂ ਦੇ ਇਸ ਇਕੱਠ ਨੂੰ ਚਾਰ ਹਿੱਸਿਆਂ ਵਿਚ ਵੰਡਿਆ। ਪਹਿਲਾ ਹਿੱਸਾ 700 ਸਿੰਘਾਂ ਦੇ ਸਿਰਾਂ ਦੇ ਗੱਡੇ ਸੀ, ਪਰ ਇਹੋ ਸਿੱਖਾਂ ਦੇ ਸਿਰਾਂ ਦੇ ਗੱਡੇ। ਕਹਿੰਦਾ ਦਿੱਲੀ ਦੇ ਸਾਰਿਆਂ ਦਰਵਾਜ਼ੇ ਉੱਤੇ ਢੇਰੀ ਕਰਦੇ ਜਾਣ। ਦੂਸਰਾ 700 ਜਿਉਂਦਾ ਸਿੰਘ ਸਰਦਾਰ ਖਾਨ ਸਿਟੀ ਮਜਿਸਟਰੇਟ ਦਿੱਲੀ ਦੇ ਹਵਾਲੇ ਕੀਤਾ ਜਾਏ, ਔਰ ਉਹਨੂੰ ਹੁਕਮ ਦਿੱਤਾ ਗਿਆ ਕਿ ਇਹਨਾਂ ਸਿੰਘਾਂ ਵਿਚੋਂ 100 ਸਿੰਘ ਬਾਹਰ ਕੱਢਣਾ। ਤੁਸੀਂ ਪੁਰਾਣੀ ਦਿੱਲੀ ਵਿਚ ਜਾਓ, ਰੇਲਵੇ ਸਟੇਸ਼ਨ ਤੋਂ ਉਤਰੋ ਪੁਰਾਣੀ ਦਿੱਲੀ ਚ, ਜਦੋਂ ਗੁਰਦੁਆਰਾ ਸੀਸਗੰਜ ਵਾਲ ਸਾਹਿਬ ਮੂੰਹ ਕਰਕੇ ਤੁਰੋਗੇ ਤੁਹਾਨੂੰ ਸਾਹਮਣੇ ਲਾਇਬ੍ਰੇਰੀ ਦਿਸੇ। ਇਹ ਲਾਇਬ੍ਰੇਰੀ ਉਦੋਂ ਕਤਲਗਾਹ ਸੀ। ਹਿੰਦੁਸਤਾਨ ਦੇ ਸ਼ਹਿਨਸ਼ਾਹ ਇੱਥੇ ਆਪਣੇ ਬਾਗੀਆਂ ਨੂੰ ਕਤਲ ਕਰਿਆ ਕਰਦੇ ਸੀ। ਇੱਥੇ 100 ਸਿੰਘ ਰੋਜ਼ ਲਿਆ ਕੇ ਕਤਲ ਕਰਨ ਦਾ ਹੁਕਮ ਬਾਦਸ਼ਾਹ ਫਰਕਸ਼ੀਰ ਨੇ ਦਿੱਲੀ ਦੇ ਨਾਜ਼ਮ ਨੂੰ ਦਿੱਤਾ, ਸਰਦਾਰ ਖਾਨ ਨੂੰ। ਬਾਬਾ ਬੰਦਾ ਸਿੰਘ ਦੇ ਨਾਲ 34 ਸਰਦਾਰ ਸਨ ਸਮੇਤ ਬਾਬਾ ਬੰਦਾ ਸਿੰਘ ਦੇ ਲਾਲ ਕਿਲ੍ਹੇ ਵਿਚ ਤੇਰੇ ਪਹਿਰੇ ਥੱਲੇ ਉਹਨਾਂ ਨੂੰ ਕੈਦ ਕੀਤਾ ਗਿਆ। ਹੁਣ ਇੱਕ ਹੋਰ ਹਿੱਸਾ ਹੈ ਬਾਬਾ ਬੰਦਾ ਸਿੰਘ ਦਾ, ਉਹ ਹੈ ਬਾਬਾ ਬੰਦਾ ਸਿੰਘ ਦੀ ਧਰਮਸ ਪਤਨੀ ਕਮਰ ਰਾਣੀ ਚੰਬਾ, ਔਰ ਉਹਦੀ ਗੋਦ ਵਿਚ ਹੈ ਪੌਣੇ ਕੁ 4 ਸਾਲ ਦਾ ਉਹਦਾ ਸਾਹਿਬਜ਼ਾਦਾ ਅਜਾਇਬ ਸਿੰਘ। ਅਜਾਇਬ ਸਿੰਘ ਔਰ ਜਿਹੜੀ ਬਾਬਾ ਬੰਦਾ ਸਿੰਘ ਦੀ ਪਤਨੀ ਸੀ, ਉਹਨੂੰ ਦਰਬਾਰੀ ਖਾਨ ਆਜ਼ਮ ਦੇ ਹਵਾਲੇ ਕੀਤਾ ਕਿ ਮੇਰੇ ਹਰਮ ਵਿਚ ਦਾਖਲ ਕਰ ਦਿਓ। ਹਰਮ ਤੋਂ ਭਾਵ ਹੈ ਜਿੱਥੇ ਬਾਦਸ਼ਾਹ ਦੀਆਂ ਬੇਗਮਾਂ ਰਹਿੰਦੀਆਂ ਸਨ, ਉਹਦੇ ਘਰ ਵਿਚ ਉਹਨਾਂ ਨੂੰ ਵੀ ਦਾਖਲਾ ਮਿਲ ਗਿਆ। ਇਸ ਤਰ੍ਹਾਂ ਇਸ ਸਾਰੇ ਜਲੂਸ ਨੂੰ ਤਰਤੀਬ ਦੇ ਕੇ ਬਾਦਸ਼ਾਹ ਵਾਪਸ ਚਲਾ ਗਿਆ। ਹੁਣ ਆਓ ਜ਼ਰਾ ਦਿੱਲੀ ਦੇ ਉਸ ਕਤਲਗਾਹ ਵਿਚ ਚਲੀਏ। 5 ਮਾਰਚ 1716 ਈਸਵੀ, 5 ਮਾਰਚ ਸਰਦਾਰ ਖਾਨ ਨੇ 100 ਸਿੰਘ ਕੱਢਿਆ। ਜਲਾਦਾਂ ਨੇ ਸਾਣਾ ਤੇ ਤਲਵਾਰਾਂ ਲਾ ਲਈਆਂ, ਉੱਚੇ ਥਾਂ ਉੱਤੇ ਖਲੋ ਕੇ ਬਾਦਸ਼ਾਹ ਦਾ ਫਰਮਾਨ ਖੋਲਿਆ, ਪੜਿਆ ਉਸਨੇ। ਸਿੰਘੋ, ਹਿੰਦੁਸਤਾਨ ਦਾ ਸ਼ਹਿਨਸ਼ਾਹ ਐਲਾਨ ਕਰਦਾ ਕਿ ਜਿਹੜਾ ਤੁਹਾਡੇ ਵਿੱਚੋਂ ਮੁਸਲਮਾਨ ਹੋਣਾ ਪ੍ਰਵਾਨ ਕਰੇ ਉਹਨੂੰ ਆਜ਼ਾਦ ਕੀਤਾ ਜਾਏਗਾ। ਜੇ ਉਹ ਸਰਕਾਰ ਦੀ ਨੌਕਰੀ ਚਾਹੇ ਉਹਨੂੰ ਨੌਕਰੀ ਮਿਲੇਗੀ, ਜੇ ਉਹ ਪੰਜਾਬ ਵਿੱਚ ਵਾਪਸ ਜਾਣਾ ਚਾਹੇ ਉਹਨੂੰ ਖਰਚ ਦਿੱਤਾ ਜਾਏਗਾ, ਤੇ ਜਿਹੜਾ ਇਸਲਾਮ ਪ੍ਰਵਾਨ ਨਾ ਕਰੇ, ਜਲਾਦ ਦੀ ਤਲਵਾਰ ਚੁੱਕ ਕੇ ਉਸ ਵੇਲੇ ਦੇ ਨਾਜ਼ਮ ਨੇ ਕਿਹਾ ਫਿਰ ਇਸ ਤਲਵਾਰ ਨਾਲ ਸਿੰਘ ਨੂੰ ਕਤਲ ਕੀਤਾ ਜਾਏਗਾ। ਕਲਗੀਆਂ ਵਾਲੇ ਦੇ ਲਾਲ 100 ਸਿੰਘ ਲਾਈਨ ਲਾ ਕੇ ਖਲੋਤਾ, ਜਲਾਦ ਦੀ ਤਲਵਾਰ ਥੱਲੇ ਬਾਜਾਂ ਵਾਲੇ ਦੇ ਸਿਦਕੀ ਸਿੰਘ ਅਮਰ ਸ਼ਹਾਦਤ ਹਾਸਲ ਕਰਨ ਵਾਸਤੇ ਛਾਲਾਂ ਮਾਰਦੇ, ਇਹ ਅੱਗੇ ਵਧੇ। ਔਰ ਸਿੱਖ ਸੰਗਤ ਨੂੰ ਇੱਕ ਹੋਰ ਚੱਕਰ ਵਿੱਚ ਪਾ ਰਹੇ ਨੇ ਤੇ ਤੁਸੀਂ ਵੀ ਕੱਲ ਨੂੰ ਭੁੱਲ ਜਾਓਗੇ ਜੇ ਤੁਹਾਡੇ ਤੇ ਕੰਨਾਂ ਵਿੱਚ ਆਵਾਜ਼ਾਂ ਨਾ ਪੈਣ। ਤਿੰਨ ਤਾਰ ਦਾ ਮਿਰਜ਼ਾ ਸੌ ਸੂਰਮੇ ਸ਼ਹੀਦੀਆਂ ਪਾਉਣ ਨੂੰ। ਹੋਏ ਜਾਂਦਿਆਂ ਤੁਹਾਨੂੰ ਕੇਸਰੀ ਨਿਸ਼ਾਨ ਸਾਹਿਬ ਦਿਸ ਪਏ। ਕਿਸੇ ਗੁਰਦੁਆਰਾ ਸਾਹਿਬ ਦੇ ਉੱਤੇ ਝੁਕਦਾ ਹੋਇਆ ਕੇਸਰੀ ਨਿਸ਼ਾਨ ਸਾਹਿਬ, ਇਹਨੂੰ ਸਿਰਫ ਇੱਕ ਝੰਡਾ ਨਾ ਸਮਝੋ। ਇਸ ਨਿਸ਼ਾਨ ਸਾਹਿਬ ਨੂੰ ਚਲਾਉਣ ਵਾਸਤੇ ਸਾਡੇ ਬਜ਼ੁਰਗਾਂ ਨੇ ਲੱਖਾਂ ਦੀ ਗਿਣਤੀ ਵਿੱਚ ਆਪਣਾ ਜਾਨਾ ਵਾਰ ਕੇ, ਆਪਣਾ ਖੂਨ ਡੋਲੇ, ਆਪਣੇ ਸੀਸ ਕਟਵਾਏ ਨੇ। ਇਹ ਸਿੱਖਾਂ ਦਾ ਇਤਿਹਾਸ ਦਾ ਫਰਾਤੇ ਮਾਰ ਦਾ ਨਿਸ਼ਾਨ ਸਾਹਿਬ ਸਾਡੀ ਤਾਰੀਖ ਦੁਹਰਾ ਰਿਹਾ। ਸੱਜਦਾ ਕਰਿਆ ਕਰੋ, ਮੱਥਾ ਟੇਕਿਆ ਕਰੋ, ਸਰਕਾਰ ਰੱਖੋ ਆਪਣੇ ਮਨ ਵਿੱਚ, ਇਹ ਸੋਚਦਿਆਂ ਹੋਇਆ ਕਿ ਹੇ ਕੇਸੀ ਨਿਸ਼ਾਨ ਸਾਹਿਬ, ਗੁਰੂ ਗੋਬਿੰਦ ਸਿੰਘ ਦੀਆਂ ਬਖਸ਼ਿਸ਼ਾਂ ਵਾਲੇ ਪੰਥ ਨੇ ਤੈਨੂੰ ਉੱਚਾ ਚਲਾਉਣ ਵਾਸਤੇ ਖੂਨ ਦੇ ਦਰਿਆ ਤਰੇ ਨੇ। ਸਿੰਘ ਸ਼ਹੀਦ ਹੋ ਗਏ, 5 ਮਾਰਚ ਦਾ ਕਤਲ ਖਤਮ ਹੋਇਆ, 100 ਸਿੰਘ ਵਿੱਚੋਂ ਇੱਕ ਨੇ ਵੀ ਧਰਮ ਨਹੀਂ ਤਿਆਗਿਆ। ਤੇ ਮੈਂ ਉਹਨਾਂ ਨੂੰ ਕੀ ਕਹਾ ਜਿਹੜੇ ਸਵੇਰੇ ਸਭ ਤੋਂ ਪਹਿਲਾਂ ਉੱਠ ਕੇ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਹੱਥ ਵਿੱਚ ਕੈਂਚੀ ਫੜ ਕੇ ਤੇ ਜਦੋਂ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਸਿੱਖੀ ਕਤਲ ਕਰਦੇ ਨੇ, ਮੈਂ ਉਹਨਾਂ ਨੂੰ ਕੀ ਆਖਾਂ। ਖੈਰ ਸੰਭਲੋ ਸਿੰਘੋ, ਆਉਣ ਵਾਲੀਆਂ ਪੀੜ੍ਹੀਆਂ ਦੀ ਜ਼ਮਾਨੀ ਸਾਡੇ ਹੱਥਾਂ ਵਿੱਚੋਂ ਨਿਕਲ ਕੇ ਜਾਣੀ। ਜੇ ਅਸਾਂ ਸਿੱਖੀ ਕਾਇਮ ਨਾ ਰੱਖੀ, ਇਹ ਗੁਰੂ ਗੋਬਿੰਦ ਸਿੰਘ ਦੇ 9 ਨਿਹਾਲਾਂ ਦਾ ਡੁੱਲਿਆ ਹੋਇਆ ਖੂਨ ਬੇਅਰਥ ਚਲਾ ਜਾਏ। ਆਪਣੇ ਵਿਰਸੇ ਨੂੰ ਸਾਂਭ ਕੇ ਰੱਖਣ ਵਾਲੀਆਂ ਕੌਮਾਂ ਹੀ ਮਾਣ ਪ੍ਰਾਪਤ ਕਰਿਆ ਕਰਦੀਆਂ ਨੇ। ਖੈਰ ਮਜ਼ਮੂਨ ਬਾਕੀ ਰਹਿੰਦਾ, ਮੈਂ ਤੁਹਾਨੂੰ ਬੇਨਤੀ ਕਰਦਾ ਵੀ ਉੱਠ ਕੇ ਨਾ ਜਾਇਓ। ਮੈਨੂੰ ਲੱਗਦਾ ਕਿ ਤੁਹਾਡੇ ਚੋਂ ਕੋਈ ਨੀ ਵੀ ਜਾ ਰਿਹਾ। ਜਦੋਂ ਤੁਹਾਨੂੰ ਨੀਂਦ ਆਉਣ ਲੱਗੇ ਮੈਨੂੰ ਦੱਸ ਦਿਓ, ਮੈਂ ਸਮਾਪਤ ਕਰ ਰਿਹਾ। ਤਾਂ ਮੈਂ ਜ਼ਿਕਰ ਕਰ ਰਿਹਾ ਸੀ, 100 ਸਿੰਘ ਸ਼ਹੀਦ ਹੋਏ। ਸਰਬਰਾ ਖਾਨ ਗਿਆ ਬਾਦਸ਼ਾਹ ਨੂੰ ਮਿਲਿਆ, ਉਹਨੇ ਫਿਰ ਰਿਪੋਰਟ ਪੁੱਛੀ ਕਿ ਸਰਬਰਾ ਖਾਨ, ਅੱਜ 100 ਸਿੰਘ ਤੋਂ ਕਤਲ ਕਰਨ ਵਾਸਤੇ ਤੈਨੂੰ ਦਿੱਤਾ ਗਿਆ ਸੀ, ਉਹ ਚੋਂ ਕਿੰਨਿਆਂ ਨੇ ਮੁਸਲਮਾਨ ਹੋਣਾ ਪ੍ਰਵਾਨ ਕੀਤਾ? ਸ਼ਰਮਿੰਦਾ ਹੋਇਆ, ਬੜੀ ਤਰਸ ਭਰੀ ਬੋਲੀ ਵਿੱਚ ਕਹਿਣ ਲੱਗਾ, ਬਾਦਸ਼ਾਹ ਆਲਮ, ਸ਼ਹਿਨਸ਼ਾਹ ਹਿੰਦ, ਮੈਂ ਕਿਸੇ ਇੱਕ ਸਿੱਖ ਨੂੰ ਵੀ ਉਹਦੇ ਧਰਮ ਤੋਂ ਨਹੀਂ ਦੇਖ ਸਕਿਆ। ਬਾਦਸ਼ਾਹ ਕਹਿੰਦਾ, ਹੈ ਤੂੰ ਲਾਲਚ ਨਹੀਂ ਦਿੱਤਾ, ਤੂੰ ਉਹਨਾਂ ਨੂੰ ਦਾਬਾ ਨਹੀਂ ਦਿੱਤਾ? ਕਹਿੰਦਾ, ਦਾਬਾ ਤੇ ਕਿ 100 ਦਾ 100 ਸਿੰਘ ਆਪਣਾ ਸੀਸ ਕਟਵਾ ਗਿਆ, ਪਰ ਉਹਨਾਂ ਨੇ ਸਿਰ ਨੀਵਾਂ ਨਹੀਂ ਕੀਤਾ। ਯਾਦ ਰੱਖੋ, ਜਿਹੜੀਆਂ ਕੌਮਾਂ ਝੁਕ ਜਾਣ ਉਹ ਖਤਮ ਹੋ ਜਾਂਦੀਆਂ, ਜਿਹੜੀਆਂ ਕੌਮਾਂ ਝੁਕਣ ਨਾ ਪਰ ਟੁੱਟ ਜਾਣ ਉਹ ਮੋਈਆਂ ਵੀ ਉੱਠ ਪੈਂਦੀਆਂ। ਜ਼ਿੰਦਗੀ ਦੀ ਇਹ ਨਿੱਕੀ ਜੀ ਕਹਾਣੀ ਨਹੀਂ, ਇਹ ਜ਼ਿੰਦਗੀ ਦੀ ਵੱਡੀ ਦਾਸਤਾਨ ਹੈ। ਝੁਕਣਾ ਨਹੀਂ, ਟੁੱਟ ਜਾਣਾ ਮਨਜ਼ੂਰ ਹੈ। ਅਣਖ ਤੇ ਆਣ ਨਾਲ ਜੀਣ ਵਾਲੀਆਂ ਹੀ ਕੌਮਾਂ ਦੁਨੀਆਂ ਉੱਤੇ ਮਾਣ ਪ੍ਰਾਪਤ ਕਰਿਆ ਕਰਦੀਆਂ ਨੇ। ਖਾਲਸਾ ਜੀ, ਅਗਲੇ ਦਿਨ ਵੀ ਕਤਲ ਸ਼ੁਰੂ ਹੋਇਆ, ਉਦੋਂ ਅਗਲੇ ਦਿਨ 3 ਦਿਨ ਲੰਘ ਗਏ। ਇੱਕ ਵਾਹਦਾਈ ਨੱਖੀ ਮਾਂ ਆਪਣੀ ਨੂੰਹ ਨੂੰ ਨਾਲ ਲੈ ਕੇ, ਜਿਹਨੂੰ ਵਿਆਹ ਕੇ ਉਹਦਾ ਪੁੱਤਰ ਅਜੇ ਘਰ ਨਹੀਂ ਸੀ ਲੈ ਕੇ ਆਇਆ, ਸੱਥ ਵਿੱਚ ਹੀ ਸੀ ਜਦੋਂ ਜ਼ਕਰੀਆ ਖਾਨ ਦੀਆਂ ਫੌਜਾਂ ਨੇ ਉਹਨੂੰ ਗ੍ਰਿਫ਼ਤਾਰ ਕਰ ਲਿਆ। ਮਾਂ ਦੀ ਸਦਰ ਵਿੱਚ ਹੀ ਰਹਿ ਗਈ ਨੂੰਹ ਪੁੱਤ ਦੇ ਸਿਰ ਤੋਂ ਦੀ ਪਾਣੀ ਮਾਰ ਕੇ ਪੀਣ ਦੀ। ਉਸ ਵਿਚਾਰੀ ਨੂੰਹ ਨੂੰ, ਜਿਹਨੇ ਆਪਣੇ ਪਤੀ ਦਾ ਮੂੰਹ ਵੀ ਨਹੀਂ ਸੀ ਦੇਖਿਆ, ਉਸਨੂੰ ਨਾਲ ਲੈ ਕੇ ਵਿਚਾਰੀ ਮੰਜ਼ਲ ਮਾਰ ਕੇ ਮਾਝੇ ਦੀ ਧਰਤੀ ਵਿੱਚੋਂ, ਮਜੀਠੇ ਪਿੰਡ ਵਿੱਚੋਂ ਦਿੱਲੀ ਪਹੁੰਚੀ। ਇੱਕ ਮਨ ਵਿੱਚ ਆਸ ਲੈ ਕੇ ਕਿ ਵੱਡੇ ਖਾਜਾ ਅਬਦੁੱਲਾ, ਜਿਹੜਾ ਪ੍ਰਾਈਮ ਮਿਨਿਸਟਰ ਹੈ ਹਿੰਦੁਸਤਾਨ ਦਾ, ਬਾਦਸ਼ਾਹ ਫਰਕਸ਼ੀਰ ਦਾ ਵੱਡਾ ਵਜ਼ੀਰ, ਉਹ ਮਜੀਠੇ ਦੇ ਰਹਿਣ ਵਾਲਾ, ਰਤਨ ਚੰਦ ਉਹਦਾ ਨਾਂ ਸੀ, ਤੇ ਇਹ ਉਸ ਪਿੰਡ ਨੂੰ ਗਈ ਹੈ ਤੇ ਮੇਰੇ ਪਿੰਡ ਦਾ ਵੱਡਾ ਵਜ਼ੀਰ ਹੈ, ਮੈਂ ਉਹਨੂੰ ਮਿੰਨਤ ਕਰਾਵਾਂਗੀ, ਸਿਫਾਰਿਸ਼ ਕਰਵਾ ਕੇ ਮੈਂ ਆਪਣੇ ਬੱਚੇ ਦੀ ਜਾਨ ਬਚਾ ਲਵਾਂਗੀ। ਹੁਣ ਮੈਂ ਤੁਹਾਨੂੰ ਇੱਕ ਟਾਡੀਆਂ ਦਾ ਇੱਕ ਹੋਰ ਕਲਾਸੀਕਲ ਰਾਗ ਸੁਣਾਉਣਾ ਲੱਗਾ, ਇਹਨੂੰ ਕਹਿੰਦੇ ਨੇ ਸੱਸੀ, ਭੁੱਲ ਗਈ ਦੁਨੀਆ ਚ। ਖੈਰ ਇਸ ਵਹਿਣ ਚ ਨਾ ਬਈਏ, ਮਾਂ ਪਹੁੰਚੀਏ ਬਾਦਸ਼ਾਹ ਫਰਕਸ਼ੀਰ ਦੀ ਭਰੀ ਹੋਈ ਕਚਹਿਰੀ ਵਿੱਚ, ਪਾ ਕੇ ਗਲ ਵਿੱਚ ਪੱਲਾ ਜੋੜ ਕੇ ਦੋਵੇਂ ਆਪ ਅੱਖਾਂ ਚੋਂ ਕੇਰ ਕੇ ਅਥਰੂ ਬਾਦਸ਼ਾਹ ਦੇ ਸਾਹਮਣੇ ਆਪਣੇ ਪੁੱਤਰ ਦੀ ਜ਼ਿੰਦਗੀ ਬਚਾਉਣ ਵਾਸਤੇ ਪਿੱਛੇ ਕਿਉਂ ਨਾ। فریاد کیتی مامتا بڑی بندے نو کمزور کر دندی مامتا وس بندہ بہت کچھ گوا لیند مامتا وس بندہ بہت دور تھڑ کے چلے جاند ماں نے بینتی کیتی شہنشاہ میرا پتر سکھ نہیں سکھا بھی قید وچ سی تو انو سکھ پڑھ کے سکھ سمجھ کے لے آندا اتہاسک ایک نقطہ ایتھے صاف کرنا چاہندا ہاں کہ کی وجہ ہے بادشاہ نو نہیں سی دسدا فرق سیر نو نہیں سی دسدا دلی دے سٹی مجسٹریٹ نو نہیں سی پتا لگدا کہ یہ سکھ ہے کہ ہندو ہے ویکھن وچ کوئی فرق نہیں سی سچ مچ کوئی فرق نہیں سی سن 1712 تو پہلا سکھ تے ہندو دی پچھان کوئی نہیں سی کیول اینی پچھان سی کہ سکھ گاترے تلوار پہندا سی کرپان رکھدا سی امرت چھکدا سی اشارہ پاؤندا سی پانچ ککاری رہت رکھدا سی کر رہا سی کہ ماں نے کہا کہ میرا پت ہندو ہے سکھ نہیں تو میرا سوال سی کہ کی بادشاہ نہیں سی دسدا نہیں سی دسدا کیونکہ سن 1712 تو پہلا ہندو کیسا تاری سی پنجاب دا کوئی ہندو کیس نہیں سی مناتا پگڑی بندا سی سر تے دستار سجاؤندا سی صرف امرت نہیں سی چکدا دیکھن وچ سکھ تے ہندو دی دک وچ کوئی فرق نہیں 1712 وچ اپنے انتلے سال وچ بہادر شاہ ہندوستان دا بادشاہ سکھاں نال امین گڑھ وچ لڑیا یہ ہمارے تو اگلے بنے اج وہ ریلوے اسٹیشن بھی ہے نا امین اتے ایک لڑائی ہوئی جہد سنگھ جیتے سرکاری فوجا ہاریا بہادر شاہ نے پوچھا وجہ کی ہے تسی کیوں ہارے ہو تے جرنیل نے اپنی کمزوری تے پردہ پاؤدے آخیا جہاں پنا گل یہ ہے کہ ساری فوج وچ بہت سارے ہندو نے انہوں کا سکھان چہرہ موڑا بول چال قد کار سب کچھ لگتا ہے سانو یہ نہیں سی پتا لگتا بھی دشمن کون ہے تو دوست کون ہے اس واسطے اسی وہ کچھ نہیں کر سکے جو سانو کرنا چاہیے بادشاہ نے حکم دیتا ہے اس لڑائی تو پچھوں کہ جڑے ہندو سرکاری ملازمت وچ رہنا چاہتے ہیں انہوں اپنے کیس منانے پڑنے اور اتہاس گواہ ہے کہ تراوڑی تو لے کے امین گڑھ دے علاقے وچ کوئی ہندو جہا نہیں سی جڑی زبردستی جی داری نہیں منیں گے بازار نائی استرے لے کے ہندو دیا داڑیاں تکتے پھرتے سن منتے پھرتے سن اس گھٹنا نو بہت چبری سی ہویا اجے دا اثر بہتا ارلے علاقے ماجے دے علاقے وچ نہیں سی اس ویلے تک بھی ماجے وچ رہن والا ہندو کیسا تاری تے ماں نے اس نو ایک بہانا سمجھا اس نے آخیا بادشاہ سلامت میرا بچہ سنگھ نہیں یہ چھڈ دیو بادشاہ نو کچھ خوشی ہوئی اس گل دی تے کٹو کٹو نہ سکھاں وچوں ایک تے جا ضرور نکلیا نا جہاں اپنا دھرم تیاگن واسطے تیار ہے انہیں کہا نا دنیا کے سامنے سچا تو سچا گا بھی ایک سکھ ضرور ہے جی اسی 700 وچوں پروانہ لکھے فقسیر نے اپنی مور لائی دستخط کیتے نے سردار خان دی سیوا تیز گھوڑ سوار نو بھیجے کہ جی وہ بچہ جیوندا ہے اس ماں کا جی قتل نہیں کیتا گیا انہوں پوچھ لو وہ بیان لو جی وہ کہہ دے میں سنگھ نہیں ہوں چھڈ دیو آزاد کر دیو عزت نہ توڑو خرچہ دے کے توڑو دیونیت نال جس ویلے ماں اور اے اپنی نو نال لے کے قتلگاہ وچ آئی ایدہ پتر گوڈے ٹیک کے اپنی گردن چکا کے جلادی تلوار دا وار سہن واسطے تیار سی جلادی تلوار اٹھ چکی سی ماں نے ڈاڈا ماریا نہ قتل کرو میرے بچے نو میں رہائی دا حکم لے کے آئی فرق سیر نے جڑا پروانہ بھیجیا اس نو پڑھیا سٹی مجسٹریٹ نے اس نے جلاد نو روکیا نہ ٹھہر جاؤ نوجوان نو جا کے ٹھایا پروانہ پڑھ کے تسلی کر کے پھر بادشاہ رہی وہی مور ہے وہ دستخط نے اٹھا کے کہنے لگا نوجوان تو بڑا ہی خوش قسمت ہے